ਦੇਸੀ ਵਰਲਡ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੀ ਕਹਾਣੀ ਮੇਰੀ ਜਵਾਨੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਫਿਰ ਇੱਕ ਨਵੀਂ ਕਹਾਣੀ ਲੈ ਕੇ ਪੇਸ਼ ਹੋਇਆ ਹਾਂ। ਅੱਜ ਦੀ ਕਹਾਣੀ ਹੈ ਕਦੇ ਪੁੱਛੋ ਪਰਦੇਸੀਆਂ ਨੂੰ। 10 ਸਾਲ ਹੋ ਗਏ ਦੁਬਈ ਵਿੱਚ ਕੰਮ ਕਰਦਿਆਂ ਨੂੰ, 4 ਪੈਸੇ ਕਮਾ ਕੇ ਹਰ ਮਹੀਨੇ ਪਿੰਡ ਭੇਜ ਦਿੰਦੇ ਹਾਂ, ਪਿੱਛੋਂ ਪਰਿਵਾਰ ਦਾ ਸੋਹਣਾ ਗੁਜ਼ਾਰਾ ਹੋਈ ਜਾਂਦਾ। ਇੱਕ ਮਹੀਨਾ ਕਰਦੇ 10-10 ਸਾਲ ਬੀਤ ਗਏ, ਪਤਾ ਹੀ ਨਹੀਂ ਲੱਗਿਆ। ਘਰ ਵਿੱਚ ਹਰ ਰੋਜ਼ ਹਰ ਦਿਨ ਕਈ ਵਾਰ ਬੱਚਿਆਂ ਨਾਲ ਗੱਲ ਕਰਨੀ, ਆਪਣੀ ਪਤਨੀ ਨਾਲ ਗੱਲ ਕਰਨੀ, ਕੋਲ ਬੈਠੀ ਬੀਜੀ ਨਾਲ ਵੀ ਹਰ ਰੋਜ਼ ਹੀ ਗੱਲ ਹੋਣੀ। ਬੀਜੀ ਨੇ ਸਭ ਤੋਂ ਪਹਿਲਾਂ ਪੁੱਛਣਾ ਕਿ ਪੁੱਤ ਤੇਰੀ ਸਿਹਤ ਠੀਕ ਆ, ਕੰਮ ਕਾਰ ਕਿਵੇਂ ਠੀਕ ਚੱਲਦਾ, ਆਪਣਾ ਧਿਆਨ ਕਰਿਆ ਕਰ, ਰੋਟੀ ਪਾਣੀ ਟਾਈਮ ਨਾਲ ਖਾ ਲਿਆ ਕਰ, ਤੂੰ ਆਰਾਮ ਵੀ ਕਰ ਲਿਆ ਕਰ। ਨਾਲ ਇਹ ਵੀ ਕਹੀ ਜਾਣਾ ਕਿ ਪੁੱਤ ਜਦੋਂ ਕਿਤੇ ਤੇਰੇ ਨਾਲ ਫੋਨ 'ਤੇ ਗੱਲ ਨਹੀਂ ਹੁੰਦੀ ਨਾ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਸੋਚ ਸੋਚ ਕੇ ਮੇਰੇ ਹੌਲ ਪਈ ਜਾਂਦੇ ਨੇ ਕਿ ਪਤਾ ਨਹੀਂ ਮੇਰੇ ਪੁੱਤ ਨੇ ਰੋਟੀ ਖਾਧੀ ਹੋਣੀ ਆ ਕਿ ਨਹੀਂ। ਮੈਂ ਇਹ ਗੱਲ ਕਹਿਣੀ ਕਿ ਬੀਜੀ ਤੁਸੀਂ ਫਿਕਰ ਨਾ ਕਰਿਆ ਕਰੋ, ਮੈਂ ਇੱਥੇ ਬਹੁਤ ਕੁਝ ਖਾ ਲੈਂਦਾ, ਮੇਰਾ ਤਾਂ ਵਜ਼ਨ ਵੀ ਵੱਧ ਗਿਆ, ਹੁਣ ਤਾਂ ਮੈਂ ਜਿੰਮ ਜਾਇਆ ਕਰਨਾ। ਬੀਜੀ ਨੇ ਜਵਾਬ ਵਿੱਚ ਇੱਕ ਹੀ ਗੱਲ ਕਹਿਣੀ ਕਿ ਪੁੱਤ ਹੁਣ ਪਿੰਡ ਗੇੜਾ ਕਦ ਮਾਰਨਾ। ਮੈਂ ਇਹ ਕਹਿ ਕੇ ਟਾਲ ਦੇਣਾ ਕਿ ਬਸ ਆਉਂਦੀ ਦੀਵਾਲੀ ਤੱਕ ਆ ਜਾਣਾ ਮੈਂ। ਇੱਕ ਦਿਨ ਮੇਰੇ ਕੋਲ ਰਿਸ਼ਤੇਦਾਰ ਮੁੰਡਾ ਆਇਆ, ਕਹਿੰਦਾ ਮੈਂ ਪਿੰਡ ਜਾਣਾ, ਤੁਸੀਂ ਵੀ ਸਮਾਨ ਲੈ ਲਓ ਘਰ ਭੇਜਣ ਦੇ ਲਈ। ਬੀਜੀ ਦੇ ਸੱਜੇ ਪੈਰ ਦੀਆਂ 2 ਉਂਗਲਾਂ ਇੱਕ ਦੂਜੇ ਉੱਪਰ ਚੜੀਆਂ ਹੋਈਆਂ ਸੀ, ਉਮਰ ਵੀ 78 ਸਾਲ ਦੇ ਕਰੀਬ ਸੀ। ਅਸੀਂ ਸਮਾਨ ਲੈਣ ਦੇ ਲਈ ਮਾਲ ਵਿੱਚ ਗਏ। ਸਭ ਤੋਂ ਪਹਿਲਾਂ ਮੈਂ ਬੀਜੀ ਲਈ ਲਾਈਟ ਵੇਟ ਵਾਲੀ USA ਦੀ ਬਣੀ ਜੁੱਤੀ ਲਈ ਅਤੇ ਇੱਕ ਸੂਟ ਲਿਆ ਅਤੇ ਕੁਝ ਬੱਚਿਆਂ ਦਾ ਸਮਾਨ, ਬਦਾਮ ਟੌਫੀਆਂ ਲੈ ਲਈਆਂ। ਫਿਰ ਰੂਮ ਵਿੱਚ ਆ ਕੇ ਵੀਡੀਓ ਕਾਲ ਲਾ ਕੇ ਬੀਜੀ ਨੂੰ ਸਮਾਨ ਦਿਖਾਇਆ। ਸਮਾਨ ਦੇਖ ਕੇ ਬੀਜੀ ਕਹਿੰਦੇ ਕਿ ਪੁੱਤ ਇੰਨਾ ਖਰਚਾ ਕਿਉਂ ਕਰਨਾ ਸੀ, ਇਕੱਲੇ ਜਵਾਕਾਂ ਦੇ ਲਈ ਹੀ ਲੈ ਲੈਣਾ ਸੀ। ਅਤੇ ਨਾਲੇ ਵਾਰ ਵਾਰ ਇਹ ਵੀ ਸੀਸ ਦਿੱਤੀ ਕਿ ਵਾਹਿਗੁਰੂ ਤੇਰੀ ਮਿਹਨਤ ਵਿੱਚ ਹੋਰ ਬਰਕਤ ਪਾਵੇ। 4 ਫਰਵਰੀ 2020 ਰਾਤ ਨੂੰ ਬੀਜੀ ਨਾਲ ਗੱਲ ਕੀਤੀ, ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਕੋਈ ਢਿੱਲ ਮੱਠ ਨਹੀਂ, ਕਦੇ ਸ਼ੂਗਰ ਦੀ ਗੋਲੀ ਖਾਂਦੇ, ਬਾਕੀ ਸਿਹਤ ਪੂਰੀ ਤੰਦਰੁਸਤ ਸੀ। 5 ਫਰਵਰੀ 2020 ਦੀ ਸਵੇਰ ਨੂੰ ਸਵੇਰੇ 5 ਵਜੇ ਫੋਨ ਆਉਂਦਾ ਕਿ ਬੀਜੀ ਬਹੁਤ ਬਿਮਾਰ ਹੋ ਗਏ। ਮੈਂ ਵੀਡੀਓ ਕਾਲ ਲਈ ਬੀਜੀ ਕੋਲ, ਪਿੰਡ ਵਾਲਾ ਡਾਕਟਰ ਖੜਾ ਅਤੇ ਨਾਲ ਵੱਡੇ ਭਾਈ ਬੀਜੀ ਫੋਨ 'ਤੇ ਵਾਰ ਵਾਰ ਕਹਿ ਰਹੇ ਸੀ ਕਿ ਪੁੱਤ ਤੂੰ ਛੇਤੀ ਆ ਜਾ, ਮੈਂ ਅੱਜ ਨਹੀਂ ਬਚਣਾ। ਖੰਘ ਵੀ ਬਹੁਤ ਜ਼ਿਆਦਾ ਆ ਰਹੀ ਸੀ, ਸਾਹ ਆਉਣ ਵਿੱਚ ਵੀ ਬਹੁਤ ਤਕਲੀਫ ਆ ਰਹੀ ਸੀ। ਮੈਂ ਕਿਹਾ ਬੀਜੀ ਤੁਸੀਂ ਘਬਰਾਓ ਨਾ, ਮੈਂ ਹੁਣੇ ਟਿਕਟ ਲੈਂਦਾ ਅਤੇ ਅੱਜ ਹੀ ਆ ਜਾਂਦਾ, ਤੁਸੀਂ ਸ਼ਹਿਰ ਵਾਲੇ ਹਸਪਤਾਲ ਪਹੁੰਚੋ। ਬੀਜੀ ਘਰੋਂ ਗੱਡੀ ਵਿੱਚ ਬੈਠ ਕੇ ਆ ਗਏ। ਸਾਡੇ ਪਿੰਡ ਦੇ ਅੱਡੇ ਤੱਕ ਮੇਰੇ ਨਾਲ ਗੱਲ ਹੋਈ, ਬਹੁਤ ਤੰਗ ਸੀ, ਬਹੁਤ ਰੌਲਾ ਪਾਉਂਦੇ ਸੀ। 20 ਕੁ ਮਿੰਟਾਂ ਵਿੱਚ ਹਸਪਤਾਲ ਵੀ ਪਹੁੰਚ ਗਏ, ਡਾਕਟਰਾਂ ਨੇ ਦਾਖਲ ਕਰਕੇ ਗਲੂਕੋਜ਼ ਲਾ ਦਿੱਤਾ, BP ਬਹੁਤ ਜ਼ਿਆਦਾ ਵੱਧ ਗਿਆ। ਮੈਨੂੰ ਫੋਨ ਵਿੱਚ ਬੀਜੀ ਦੀ ਆਵਾਜ਼ ਸੁਣ ਰਹੀ ਸੀ ਕਿ ਹਾਏ, ਮੈਂ ਡਰ ਗਿਆ, ਬਹੁਤ ਤੜਫ ਰਹੇ ਸੀ ਬੀਜੀ। ਮੈਂ ਫਿਰ ਫੋਨ ਕੀਤਾ ਆਪਣੇ ਬੇਟੇ ਨੂੰ, ਕਿਹਾ ਬੀਜੀ ਨਾਲ ਗੱਲ ਕਰਾ। ਬੇਟਾ ਕਹਿੰਦਾ ਆਕਸੀਜਨ ਲਾਈ ਆ, ਹੁਣ ਸੁੱਤੇ ਪਏ ਆ। ਜਦ ਤੱਕ ਮੈਂ ਵੀ ਟਿਕਟ ਲੈ ਏਅਰਪੋਰਟ ਵੱਲ ਤੁਰਦਾ ਪਿਆ ਸੀ, ਫਿਰ ਮੈਂ ਘਰ ਲੱਗੇ ਕੈਮਰੇ ਫੋਨ 'ਤੇ ਖੋਲ੍ਹ ਕੇ ਦੇਖਾਂ ਤਾਂ ਉਹ ਵੀ ਬੰਦ ਆਉਣ। ਜੇ ਮੈਂ ਪੁੱਛਾਂ ਬੀਜੀ ਕਿਵੇਂ ਆ, ਕਹਿ ਦੇਣ ਠੀਕ ਆ, ਪਰ ਮੇਰੇ ਦਿਲ ਨੂੰ ਯਕੀਨ ਜਾ ਨਹੀਂ ਸੀ ਹੋ ਰਿਹਾ। ਫਿਰ ਮੈਂ ਫੋਨ ਕੀਤਾ, ਵੱਡੀ ਭੈਣ ਪਹੁੰਚ ਗਈ, ਉਸ ਤੋਂ ਪੁੱਛਿਆ ਕਿ ਬੀਜੀ ਕਿਵੇਂ ਆ, ਕਹਿੰਦੇ ਠੀਕ ਆ, ਸੁੱਤੇ ਪਏ ਆ। ਜੇ ਮੈਂ ਗੱਲ ਕਰਵਾਉਣ ਨੂੰ ਕਹਾਂ ਤਾਂ ਕਹਿ ਦੇਣ ਡਾਕਟਰ ਨੇ ਮਨ੍ਹਾ ਕੀਤਾ। ਮੇਰਾ ਜ਼ਿਆਦਾ ਜ਼ੋਰ ਪਾਉਣ 'ਤੇ ਭੈਣ ਰੋਂਦੀ ਹੋਈ ਕਹਿੰਦੀ ਕਿ ਵੀਰੇ, ਬੀਜੀ ਸਵੇਰੇ 10 ਵਜੇ ਆਪਾਂ ਨੂੰ ਛੱਡ ਕੇ ਚਲੇ ਗਏ, ਹਾਰਟ ਅਟੈਕ ਹੋ ਗਿਆ ਸੀ। ਮੈਂ ਏਅਰਪੋਰਟ 'ਤੇ ਬੈਠਾ ਬਹੁਤ ਰੋਇਆ। ਫਿਰ ਫਲੈਟ ਵਿੱਚ ਬੈਠ ਦਿੱਲੀ ਪਹੁੰਚਿਆ, ਦਿੱਲੀ ਤੋਂ ਬੱਸ ਫੜ ਘਰ ਪਹੁੰਚਿਆ। ਬਹੁਤ ਸਾਰੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਬੀਜੀ ਦੇ ਮੰਜੇ ਦੇ ਆਸ ਪਾਸ ਵਿਹੜੇ ਵਿੱਚ ਬੈਠੇ ਮੇਰਾ ਹੀ ਆਉਣ ਦਾ ਇੰਤਜ਼ਾਰ ਕਰਦੇ ਸੀ। ਮੈਂ ਘਰ ਪਹੁੰਚ ਬੀਜੀ ਦੇ ਛਾਤੀ ਨਾਲ ਲੱਗ ਬਹੁਤ ਰੋਇਆ। ਮੇਰੇ ਬੱਚੇ ਵੀ ਮੇਰੇ ਕੋਲ ਆ ਗਏ। ਮੇਰਾ ਬੇਟਾ ਕਹਿੰਦਾ ਕਿ ਬੀਜੀ ਤੁਹਾਨੂੰ ਬਹੁਤ ਆਵਾਜ਼ਾਂ ਮਾਰ ਰਹੇ ਸੀ ਹਸਪਤਾਲ ਵਿੱਚ, ਨਾਲੇ ਮੈਨੂੰ ਕਹਿ ਰਿਹਾ ਸੀ ਕਿ ਆਪਣੀ ਛੋਟੀ ਭੈਣ ਦਾ ਖਿਆਲ ਰੱਖੀ। ਮੇਰੇ ਵੱਲ ਦੇਖਦੇ ਦੇਖਦੇ ਉਹਨਾਂ ਦੀਆਂ ਅੱਖਾਂ ਬੰਦ ਹੁੰਦੀਆਂ ਸੀ। ਮੇਰਾ ਬੇਟਾ ਰੋ ਰੋ ਕੇ ਦੱਸਦਾ ਸੀ, ਐਵੇਂ ਲੱਗਦਾ ਸੀ ਕਿ ਜਿਵੇਂ ਬੀਬੀ ਆਪਣੀਆਂ ਅੱਖਾਂ ਬੰਦ ਨਹੀਂ ਕਰਨਾ ਚਾਹੁੰਦੇ, ਉਹ ਧੱਕੇ ਨਾਲ ਖੋਲ੍ਹ ਰਹੇ ਸੀ, ਪਰ ਦੇਖਦੇ ਹੀ ਦੇਖਦੇ ਮੌਤ ਹੋ ਗਈ। ਸਾਰੀਆਂ ਰਸਮਾਂ ਪੂਰੀਆਂ ਕਰਕੇ ਬੀਜੀ ਦੀ ਅਰਥੀ ਸ਼ਮਸ਼ਾਨ ਘਾਟ ਲੈ ਗਏ। ਗਿਆਨੀ ਸਿੰਘ ਆਖਰੀ ਅਰਦਾਸ ਕਰਦਾ ਸੀ ਅਤੇ ਮੈਂ ਬੀਜੀ ਦੇ ਮੂੰਹ ਵੱਲ ਦੇਖ ਕੇ ਕਹਿੰਦਾ ਸੀ ਕਿ ਹੇ ਵਾਹਿਗੁਰੂ, ਮੈਂ ਜਿੰਨੀ ਵਾਰ ਇਸ ਦੁਨੀਆਂ 'ਤੇ ਜਨਮ ਲਵਾਂ, ਹਰ ਵਾਰ ਇਹੋ ਮਾਂ ਹੋਵੇ, ਇਸੇ ਮਾਂ ਦੀ ਕੁੱਖੋਂ ਹੀ ਜਨਮ ਲਵਾਂ। ਬੀਜੀ ਨੂੰ ਦਾਗ ਲਗਾਉਣ ਮਗਰੋਂ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ ਭੋਗ ਦਾ ਦਿਨ ਰੱਖ ਦਿੱਤਾ ਗਿਆ। ਗੁਰੂ ਦਾ ਲੰਗਰ ਛੱਕ ਕੇ ਸਾਰੇ ਰਿਸ਼ਤੇਦਾਰ ਭੈਣ ਭਾਈ ਚਲੇ ਗਏ। ਦੂਜੇ ਦਿਨ ਕਿਰਤਪੁਰ ਸਾਹਿਬ ਫੁੱਲ ਪਾਉਣ ਦੀ ਰਸਮ ਕਰਨ ਮਗਰੋਂ ਗੁਰੂ ਘਰ ਮੱਥਾ ਟੇਕ ਕੇ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕਣ ਗਏ। ਮੇਰੇ ਹੱਥ ਵਿੱਚ ਰੋਟੀ, ਮੈਂ ਸੋਚ ਰਿਹਾ ਸੀ, ਮੇਰੇ ਤਾਂ ਯਾਦ ਚੇਤੇ ਵੀ ਨਹੀਂ ਸੀ ਕਿ ਮੈਂ ਪਿੰਡ ਜਾਣਾ, ਪਰ ਆਹ ਦਾਣਾ ਪਾਣੀ ਖਿੱਚ ਲੈ ਆਉਂਦਾ। ਭੋਗ ਵਾਲਾ ਦਿਨ ਆ ਗਿਆ। ਗਿਆਨੀ ਸਿੰਘ ਪਾਠ ਪੜ੍ਹ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਪਰਦੇਸ ਵਿੱਚ ਜਾ ਕੇ ਪੈਸਾ ਚਾਹੇ ਲੱਖਾਂ ਕਮਾ ਲਿਆ, ਪਰ ਜੋ ਪਿੱਛੇ ਘਾਟੇ ਪਏ ਆ ਉਹ ਕਦੇ ਪੂਰੇ ਨਹੀਂ ਹੋ ਸਕਦੇ। ਬਾਪੂ ਜੀ ਅਤੇ ਵੱਡੇ ਭਾਈ ਦੀ ਵੀ ਮੌਤ ਪਿੱਛੋਂ ਭੋਗ 'ਤੇ ਹੀ ਪਹੁੰਚ ਹੋਇਆ ਸੀ। ਮੂੰਹ ਦੇਖਣਾ ਵੀ ਨਹੀਂ ਸੀ ਨਸੀਬ ਹੋਇਆ, ਪਰ ਮੈਨੂੰ ਮਾਣ ਇਸ ਗੱਲ ਦਾ ਕਿ ਮੈਂ ਆਪਣੇ ਮਾਂ ਬਾਪ ਦੀ ਬਹੁਤ ਸੇਵਾ ਕੀਤੀ। ਪਰ ਇੱਕ ਪਰਦੇਸ ਵਿੱਚ ਰਹਿਣ ਵਾਲਾ ਹੀ ਦੱਸ ਸਕਦਾ ਹੈ, ਜੇ ਪਿੱਛੇ ਘਰ ਵਿੱਚ ਮਾਂ ਬਾਪ ਸਿਰ 'ਤੇ ਹੋਵੇ ਤਾਂ ਪਰਿਵਾਰ ਅਤੇ ਬੱਚਿਆਂ ਦੀ ਪੂਰਾ ਫਿਕਰ ਨਹੀਂ ਹੁੰਦੀ। ਮੈਂ ਸਾਰੇ ਭੈਣ ਭਰਾਵਾਂ ਨੂੰ ਕਹਾਂਗਾ ਕਿ ਕਈ ਵਾਰ ਘਰਾਂ ਵਿੱਚ ਛੋਟੀ ਨੋਕ ਝੋਕ ਹੋ ਜਾਂਦੀ ਆ, ਪਰ ਆਪਣੇ ਬਜ਼ੁਰਗ ਮਾਂ ਬਾਪ ਦੀ ਸੇਵਾ ਕਰਨੀ ਨਾ ਭੁੱਲਿਓ, ਕਿਉਂਕਿ ਉਹ ਤੁਹਾਡੇ ਘਰ ਵਿੱਚ ਹੀ ਰੱਬ ਆ। ਕਿਤੇ ਤੀਰਥਾਂ 'ਤੇ ਜਾਣ ਦੀ ਤੁਹਾਨੂੰ ਲੋੜ ਨਹੀਂ। ਬਾਕੀ ਜਿਹੜੇ ਮੇਰੇ ਭਰਾ ਪਰਦੇਸਾਂ ਵਿੱਚ ਰਹਿੰਦੇ ਆ, ਉਹ ਵੀ ਮਾਂ ਬਾਪ ਨਾਲ ਫੋਨ 'ਤੇ ਗੱਲ ਜ਼ਰੂਰ ਕਰਿਆ ਕਰੋ। ਥੋੜ੍ਹਾ ਬਹੁਤਾ ਖਰਚਾ ਭੇਜੋ। ਮਾਂ ਬਾਪ ਨੇ ਸਾਨੂੰ ਦੁਨੀਆ ਦਿਖਾਈ ਆ, ਸਾਡਾ ਹੱਕ ਬਣਦਾ। ਬਾਕੀ ਪਰਦੇਸਾਂ ਦਾ ਪੈਸਾ ਪਰਦੇਸਾਂ ਵਿੱਚ ਖਰਾਬ ਨਾ ਕਰੋ, ਜਿੰਨਾ ਹੋ ਸਕੇ ਪਿੰਡ ਭੇਜੋ। ਸੋਚੋ, ਅਸੀਂ ਪਰਿਵਾਰ ਤੋਂ ਦੂਰ ਵਿਛੋੜਾ ਝੱਲਦੇ ਹਾਂ ਅਤੇ ਸਮੇਂ ਅਤੇ ਪੈਸੇ ਦੀ ਹਮੇਸ਼ਾ ਕਦਰ ਕਰੋ। ਬਾਕੀ ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਜਦ ਕੋਈ ਪਰਦੇਸੀ ਦਿਨ ਰਾਤ ਮਿਹਨਤ ਕਰਕੇ ਪਿੰਡ ਆ ਕੇ ਨਵਾਂ ਘਰ ਬਣਾਉਂਦਾ, ਨਵੀਂ ਕਾਰ ਲੈਂਦਾ, ਜਦੋਂ ਆਪਣੀ ਕਾਰ ਲੈ ਕੇ ਪਿੰਡ ਵਿੱਚੋਂ ਲੰਘਦਾ, ਸੱਥ ਵਿੱਚ ਬੈਠੇ ਲੋਕ ਕਹਿਣਗੇ ਕਿ ਇਹਨਾਂ ਕੋਲ ਤਾਂ 2 ਨੰਬਰ ਦਾ ਪੈਸਾ। ਪਰ ਮੈਂ ਰੱਬ ਤੋਂ ਡਰ ਕੇ ਕਹਿੰਦਾ, ਕਦੇ ਪੁੱਛੋ ਪਰਦੇਸੀਆਂ ਨੂੰ, ਉਹ ਇਹ ਘਰ ਬਾਰ ਗੱਡੀਆਂ ਬਣਾਉਣ ਪਿੱਛੇ ਪਰਿਵਾਰ ਪਾਲਣ ਲਈ ਆਪਣੀ ਜ਼ਿੰਦਗੀ ਦੇ ਕਿੰਨੇ ਅਰਮਾਨਾਂ ਦੀ ਬਲੀ ਦੇ ਚੁੱਕਿਆ ਹੁੰਦਾ। ਮੈਂ ਇਹ ਆਪ ਬੀਤੀ ਸੱਚਾਈ ਲਿਖੀ ਹੈ, ਜੇ ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ। ਗੁਰਦੀਪ ਭਮਾਖਲਾ। ਇਹ ਕਹਾਣੀ ਸਾਨੂੰ ਭੇਜੀ ਸੀ ਗੋਲਡੀ ਫਰੋਮ ਖੰਨੇ ਤੋਂ। ਇਸਦੇ ਕਹਾਣੀਕਾਰ ਨੇ ਗੁਰਦੀਪ ਭਮਾਖਲਾ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ, ਇਹਨੂੰ ਜ਼ਰੂਰ ਲਾਈਕ ਕਰ ਸਕਦੇ ਹੋ। ਇਸ ਕਹਾਣੀ ਨੂੰ ਅੱਗੇ ਹੋਰਾਂ ਤੱਕ ਵੀ ਜ਼ਰੂਰ ਸ਼ੇਅਰ ਕਰ ਸਕਦੇ ਹੋ। ਜਾਂ ਤੁਹਾਡੇ ਕੋਲ ਕੋਈ ਕਹਾਣੀ ਹੁੰਦੀ ਹੈ ਤੁਸੀਂ ਸਾਨੂੰ ਭੇਜਣਾ ਚਾਹੁੰਦੇ ਹੋ, ਤਾਂ ਸਾਡੇ ਵਟਸਐਪ ਨੰਬਰ +91 9029333024, ਯਾਨੀ ਕਿ 90233333024 'ਤੇ ਵਟਸਐਪ ਕਰਕੇ ਭੇਜ ਸਕਦੇ ਹੋ। ਬਾਕੀ ਯੂਟਿਊਬ 'ਤੇ ਇਸ ਚੈਨਲ ਨੂੰ, ਦੇਸੀ ਵਰਲਡ ਰੇਡੀਓ ਦੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਕਿ ਅਗਲੀ ਕਹਾਣੀ ਜਦੋਂ ਵੀ ਆਵੇ ਤੁਹਾਨੂੰ ਦੇਸੀ ਵਰਲਡ ਰੇਡੀਓ ਵੱਲੋਂ ਇੱਕ ਨੋਟੀਫਿਕੇਸ਼ਨ ਜ਼ਰੂਰ ਆ ਜਾਵੇ। ਸੋ ਦੇਸੀ ਵਰਲਡ ਰੇਡੀਓ ਦੇ ਚੈਨਲ ਨੂੰ ਸ਼ੇਅਰ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਕਹਾਣੀ ਦੇ ਨਾਲ। ਮੈਨੂੰ ਦਿਓ ਆਗਿਆ, ਜੁੜੇ ਰਹੋ ਦੇਸੀ ਵਰਲਡ ਰੇਡੀਓ ਦੇ ਨਾਲ।